एक ओंकार सत नाम करता पुरख निरपौ निर्वैर अकाल मूरत अजुनी सैभं गुरुप्रसाद जप सच जुगाद सच है पी सच नानक होसे पी सच को दृढ़ तिसका होए उदार ज्यों बुलावे हैं त्यों बोले हैं स्वामी कुदरत कवन हमारी साध संग नानक जस गायो जो प्रभ की आत प्यारी साध संग नानक जस गायो जो प्रभ की आत प्यारी
सतनाम श्री वाहे गुरु साहिब जियो गौड़ी की वार महला पंजवा राय कमाल दे मौजदी की वार की धुन उपर गावनी एक ओंकार सतगुर प्रसाद श्लोक महला पंजवा हर हर नाम जो जन जपै सो आया परवान तिस जन कै बलहार ने जिन पजया प्रभ निर्वाण जन्म मरण दुख कटिया हर पेटिया पुरख सुजान संत संग सागर तरे जन नानक सच्चा तान महला पंजवा पलके उठ परहुणा मेरे कर आवो पाओ पखाला तिसके मन तन नित पावो नाम सुने नाम संग्रह नामे लिव लावो ग्रह तन सब पवित्र होए हर के गुण गावो हर नाम व्यापारी नानका वडपागी पावो पौड़ी जो तुद पावे सोपला सच तेरा पाणा तू सब मह एक वर्तदा सब माह समाणा थान तनंतर रव रहा जी अंदर जाना साध संग मिल पाइए मन सच्चे पाणा नानक प्रभ शरणागति सद सद कुर्बाणा साध संग मिल पाइए मन सच्चे पाणा नानक प्रभ शरणागति सद सद कुर्बाणा ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਨ। ਤਿਸ ਜਨ ਕੈ ਬਲਿਹਾਰ ਨੈ ਜਿਨ ਭਜਿਆ ਪ੍ਰਭ ਨਿਰਵਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ ਜਿਨ੍ਹਾਂ ਨੂੰ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਸਤਸੰਗਤ ਦੀਆਂ ਹਾਜ਼ਰੀਆਂ ਭਰ ਰਹੇ ਹੋ, ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿੱਛੇ ਗੌੜੀ ਰਾਗ ਦੀ ਪਹਿਲੀ ਵਾਰ ਸੰਪੂਰਨ ਹੋਈ ਹੈ, ਹੁਣ ਅੱਗੇ ਦੂਸਰੀ ਵਾਰ ਆਰੰਭ ਹੋ ਰਹੀ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਬੋਹੇ ਥਾ ਇਸ ਵਰਦਾਨ ਨੂੰ ਸਫਲ ਕਰਦਿਆਂ ਹੋਇਆਂ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਇਹ ਵਾਰ ਜੋ ਗੌੜੀ ਰਾਗ ਦੀ ਦੂਜੀ ਵਾਰ ਹੈ, ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਰਚਨਾ ਹੈ। ਕਿਉਂ? ਇਸ ਦੇ ਆਰੰਭ ਦੇ ਵਿੱਚ ਜੋ ਹੈਡਿੰਗ ਲਿਖਿਆ ਹੋਇਆ ਹੈ ਉਸ ਤੋਂ ਸਪਸ਼ਟ ਹੁੰਦਾ ਹੈ, ਗੌੜੀ ਕੀ ਵਾਰ ਮਹੱਲਾ ਪੰਜਵਾਂ। ਇਹ ਗੌੜੀ ਰਾਗ ਦੀ ਵਾਰ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਤੋਂ ਜਿਹੜੇ ਅਗਲੇ ਅੱਖਰ ਹਨ, ਰਾਏ ਕਮਾਲ ਦੀ ਮੋਈ ਦੀ ਕੀ ਵਾਰ ਕੀ ਤੌਨ ਉੱਪਰ ਗਾਵਣੀ, ਇਹ ਜਿਹੜੇ ਅੱਖਰ ਨੇ ਇਹਦੇ ਬਾਰੇ ਦਮਦਮੀ ਟਕਸਾਲ ਦੇ ਸੰਪਰਦਾਇ ਪਿੰਡਰਾਂ ਦੇ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ। ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਟੇਜ 'ਤੇ ਢਾਡੀ ਵਾਰਾਂ ਗਾਉਂਦੇ ਸਨ, ਉਹਨਾਂ ਦੇ ਇਤਿਹਾਸ ਵਿੱਚ ਨਾਮ ਵੀ ਲਿਖੇ ਮਿਲਦੇ ਹਨ। ਨੱਥਾ ਅਤੇ ਅਬਦੁੱਲਾ ਇਹ ਢਾਡੀ ਸਨ ਜੋ ਸੂਰਬੀਰ ਯੋਧਿਆਂ ਦੀ ਵਾਰ ਗਾ ਕੇ ਸੰਗਤਾਂ ਵਿੱਚ ਵੀਰ ਰਸ ਭਰਦੇ ਸਨ, ਅਤੇ ਨਾਲ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਨੇ, ਉਹਨਾਂ 22 ਵਾਰਾਂ ਦੇ ਉੱਪਰ 9 ਧੁਨਾਂ ਚੜ੍ਹਾਈਆਂ ਗਈਆਂ ਹਨ। ਇਹਨਾਂ ਧੁਨਾਂ ਨੂੰ ਚੜ੍ਹਾਉਣ ਵਾਲੇ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਨ। ਕਿਉਂ? ਢਾਡੀ ਪ੍ਰਥਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਗੁਰੂ ਘਰ ਦੇ ਵਿੱਚ ਆਰੰਭ ਹੋਈ ਹੈ। ਨੱਥੇ ਅਬਦੁੱਲੇ ਢਾਡੀ ਨੇ ਵਾਰ ਗਾਈ, ਰਾਏ ਕਮਾਲ ਦੀ ਮੋਇਨੀ ਕੀ ਵਾਰ ਕੀ ਤੁਨ ਉੱਪਰ ਗਾਵਣੀ, ਰਾਏ ਕਮਾਲ ਦੀਨ ਤੇ ਮੌਜ ਦੀਨ, ਇਹਨਾਂ ਦੀ ਵਾਰ ਉਹਨਾਂ ਢਾਡੀਆਂ ਨੇ ਗਾਈ। ਉਸੇ ਵਾਰ ਦੀ ਤੁਨ ਸਤਿਗੁਰੂ ਨੇ ਇਸ ਵਾਰ ਤੇ ਚੜਾ ਦਿੱਤੀ ਤੇ ਨਾਲ ਇਹ ਵੀ ਆਖਿਆ ਜਿਹੜੇ ਵੀ ਗੁਰੂ ਘਰ ਦੇ ਰਾਗੀ ਸਿੰਘ ਹਨ ਜਾਂ ਰਬਾਬੀ ਸਿੰਘ ਹਨ, ਉਹ ਇਸੇ ਰਾਏ ਕਮਾਲ ਦੀ ਮੋਈਦੀਨ ਦੀ ਵਾਰ ਦੀ ਤੁਨ ਉਪਰੀ ਇਸ ਵਾਰ ਨੂੰ ਗਾਉਣ। ਇੱਕ ਸਤਿਗੁਰੂ ਮਹਾਰਾਜ ਨੇ ਹਦਾਇਤ ਵੀ ਕਰ ਦਿੱਤੀ। ਹੁਣ ਵਿਚਾਰ ਇਹ ਹੁੰਦੀ ਹੈ ਕਿ ਰਾਏ ਕਮਾਲਦੀਨ ਤੇ ਮੌਜਦੀਨ ਕੌਣ ਸਨ। ਜਦੋਂ ਆਪਾਂ ਇਹਨਾਂ ਦੇ ਇਤਿਹਾਸ ਬਾਰੇ ਪੜ੍ਹਦੇ ਹਾਂ ਤਾਂ ਕੁਝ ਕੁਝ ਅੰਸ਼ ਸਾਨੂੰ ਇਹਨਾਂ ਦੇ ਪ੍ਰਾਪਤ ਹੁੰਦੇ ਹਨ। ਬਾਦਸ਼ਾਹ ਅਕਬਰ ਦੇ ਸਮੇਂ ਰਾਏ ਕਮਾਲਦੀਨ ਤੇ ਸਾਰੰਗ ਦੋ ਰਾਜਪੂਤ ਰਾਜੇ ਸਨ, ਹੈ ਦੋਨੋਂ ਸਕੇ ਭਰਾ ਸਨ, ਪਰ ਇਹਨਾਂ ਦੀ ਆਪਸ ਵਿੱਚ ਬਣਦੀ ਘੱਟ ਹੀ ਸੀ। ਸਾਰੰਗ ਇੱਕ ਬਹੁਤ ਸਾਫ ਦਿਲ, ਇਮਾਨਦਾਰ ਤੇ ਬੜਾ ਬਹਾਦਰ ਆਦਮੀ ਸੀ। ਇਹਦਾ ਦੂਸਰਾ ਭਰਾ ਕਮਾਲਦੀਨ, ਉਹ ਇੱਕ ਬੇਈਮਾਨ, ਧੋਖੇਬਾਜ਼ ਤੇ ਇੱਕ ਬਹੁਤ ਵੱਡਾ ਸਿਆਸੀ ਆਦਮੀ ਸੀ। ਇਹ ਦੋਨੋਂ ਹੀ ਵੱਖੋ ਵੱਖਰੀਆਂ ਰਿਆਸਤਾਂ ਵਿੱਚ ਰਾਜ ਕਰਦੇ ਸਨ। ਸਾਰੰਗ ਨੇ ਆਪਣੇ ਭਰਾ ਨੂੰ ਆਪਣਾ ਹਮਦਰਦ ਸਮਝ ਕੇ ਉਹਨੂੰ ਇਹ ਗੱਲ ਆਖਣੀ ਕਿ ਭਰਾਵਾ, ਜਦੋਂ ਤੂੰ ਬਾਦਸ਼ਾਹ ਦਾ ਸਰਕਾਰ ਦਾ ਮਾਮਲਾ ਉਤਾਰਨ ਵਾਸਤੇ ਜਾਵੇਂ, ਮੇਰੇ ਪਾਸੋਂ ਵੀ ਨਾਲ ਲੈ ਜਾਇਆ ਕਰ, ਤੇ ਮੇਰਾ ਵੀ ਮਾਮਲਾ ਤੂੰ ਹੀ ਉਤਾਰਨਾ। ਇਹ ਕਹਿੰਦਾ ਠੀਕ ਹੈ, ਪਰ ਇਹਦੇ ਮਨ ਦੇ ਵਿੱਚ ਬੇਈਮਾਨੀ ਸੀ। ਸਾਰੰਗ ਦੇ ਕੋਲੋਂ ਮਾਮਲਾ ਲੈ ਲਿਆ ਕਰੇ ਤੇ ਅੱਗੇ ਸ਼ਾਹੀ ਖਜ਼ਾਨੇ ਦੇ ਵਿੱਚ ਕੇਵਲ ਆਪਣਾ ਹੀ ਉਹ ਮਾਮਲਾ ਜਮ੍ਹਾਂ ਕਰਵਾਵੇ, ਇਹਦਾ ਕਰਵਾਇਆ ਹੀ ਨਾ ਕਰੇ। ਕੁਛ ਦੇਰ ਬਾਅਦ ਗੱਲ ਚੱਲੀ ਬਈ ਅੱਗੇ ਸਾਰੰਗ ਦਾ ਵੀ ਮਾਮਲਾ ਆਉਂਦਾ ਸੀ, ਕੀ ਗੱਲ ਹੈ, ਉਹਦਾ ਮਾਮਲਾ ਆਉਣੋਂ ਬੰਦ ਕਿਉਂ ਹੋ ਗਿਆ? ਤੇ ਉਹਦੇ ਭਰਾ ਕਮਾਲਦੀਨ ਨੇ ਚੁਗਲੀ ਕੀਤੀ ਕਿ ਉਹ ਤੇ ਬਾਗੀ ਹੋ ਗਿਆ ਔਰ ਉਹ ਬਾਦਸ਼ਾਹ ਦੀ ਈਣ ਨਹੀਂ ਮੰਨਦਾ, ਇਸੇ ਲਈ ਉਹਨੇ ਮਾਮਲਾ ਬੰਦ ਕਰ ਦਿੱਤਾ। ਇਸ ਗੱਲ ਨੂੰ ਸੁਣ ਕੇ ਅਹਿਲਕਾਰ ਬਹੁਤ ਖਫਾ ਹੋਏ। ਉਹਨਾਂ ਨੇ ਬਾਦਸ਼ਾਹ ਨੂੰ ਆਖਿਆ ਕਿ ਬਾਦਸ਼ਾਹ, ਸਾਰੰਗ ਬਾਗੀ ਹੋ ਗਿਆ ਹੈ, ਕਈ ਮਹੀਨੇ ਹੋ ਗਏ ਨੇ ਉਹਨੇ ਮਾਮਲਾ ਨਹੀਂ ਉਤਾਰਿਆ ਔਰ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬਾਦਸ਼ਾਹ ਨੇ ਇੱਕ ਸਿਪਾ ਸਲਾਰ ਭੇਜਿਆ, ਨਾਲ ਕੁਝ ਸੈਨਾ ਦੇ ਸਿਪਾਹੀ ਘੱਲ ਦਿੱਤੇ। ਉਹ ਸਾਰੰਗ ਨੂੰ ਪਕੜ ਕੇ ਲੈ ਆਏ ਤੇ ਬਾਦਸ਼ਾਹ ਨੇ ਕਹਿ ਦਿੱਤਾ, ਇਸ ਨੂੰ ਹਵਾ ਲਾਤ ਵਿੱਚ ਬੰਦ ਕਰ ਦਿਓ, ਜਿੰਨਾ ਚਿਰ ਤੱਕ ਪਿਛਲਾ ਮਾਮਲਾ ਤੇ ਹਰਜਾਨਾ ਨਹੀਂ ਭਰ ਦਿੰਦਾ ਉਨਾ ਚਿਰ ਇਸ ਨੂੰ ਬਾਹਰ ਨਾ ਕੱਢਿਆ ਜਾਵੇ। ਹੁਣ ਸਾਰੰਗ ਕੈਦ ਵਿੱਚ ਚਲਿਆ ਗਿਆ। ਸਾਰੰਗ ਦੇ ਕੈਦ ਵਿੱਚ ਜਾਣ ਦੀ ਦੇਰ ਸੀ, ਕਮਾਲਦੀਨ ਨੇ ਉਹਦੀ ਰਿਆਸਤ ਵੀ ਸਾਂਭ ਲਈ, ਉਹਦਾ ਘਰ ਕਾਟ ਸਾਰਾ ਕੁਛ ਆਪਣੇ ਕਬਜ਼ੇ ਵਿੱਚ ਕਰ ਲਿਆ। ਉਹਨੂੰ ਹੁਣ ਇਹ ਸੀ ਬਈ ਇਹਨੇ ਤੇ ਮੁੜ ਕੇ ਆਉਣਾ ਹੀ ਨਹੀਂ, ਤੇ ਇਹਦੀ ਜ਼ਮੀਨ ਜਾਇਦਾਦ ਸਾਰੀ ਮੈਂ ਹੀ ਸੰਭਾਲ ਲਵਾਂਗਾ। ਇਸ ਬਦਨੀਅਤ ਨਾਲ ਇਸਨੇ ਸਭ ਕੁਝ ਹੀ ਇਸਦਾ ਆਪਣੇ ਕਬਜ਼ੇ ਵਿੱਚ ਲੈ ਲਿਆ। ਉਧਰੋਂ ਜਿਹੜੀ ਸਾਰੰਗ ਦੀ ਘਰਵਾਲੀ ਸੀ, ਉਹਦਾ ਬੱਚਾ ਛੋਟਾ ਸੀ ਔਰ ਉਹ ਆਪਣੇ ਬੱਚੇ ਨੂੰ ਲੈ ਕੇ ਘਰ ਦੇ ਵਿੱਚ ਉਹਦੀ ਪਾਲਣਾ ਕਰਦੀ ਰਹੀ। ਜਿੰਨਾ ਵੀ ਹੋ ਸਕਿਆ ਉਹਨੇ ਆਹਰ ਪਾਹਰ ਕੀਤਾ, ਕੁਝ ਅਹਿਲਕਾਰਾਂ ਨੂੰ ਮਿਲੀ ਤੇ ਜਾ ਕੇ ਬਾਦਸ਼ਾਹ ਨੂੰ ਜੋ ਅਸਲੀਅਤ ਸੀ ਉਹਦੇ ਬਾਰੇ ਕਣਸੋ ਕੰਨਾਂ ਵਿੱਚ ਪਾ ਦਿੱਤੀ ਤੇ ਬਾਦਸ਼ਾਹ ਕਹਿਣ ਲੱਗਾ, ਚੰਗਾ, ਜੇ ਸਾਰੰਗ ਬੇਕਸੂਰ ਹੈ ਉਸਨੂੰ ਰਿਹਾ ਕਰ ਦਿੱਤਾ ਜਾਵੇ। ਹੁਣ ਜਦੋਂ ਸਾਰੰਗ ਨੂੰ ਰਿਹਾ ਕੀਤਾ ਗਿਆ, ਹੁਣ ਉਹਨੇ ਵਾਪਸ ਤੇ ਘਰ ਆਉਣਾ ਹੀ ਸੀ। ਇਹਦੇ ਭਰਾ ਕਮਾਲਦੀਨ ਨੇ ਸੋਚਿਆ ਬਈ ਹੁਣ ਇਹ ਤੇ ਮੇਰੀ ਕੁਟਲ ਨੀਤੀ ਕਾਮਯਾਬ ਨਹੀਂ ਹੋ ਸਕੀ। ਮੈਂ ਤੇ ਇਹ ਚਾਹੁੰਦਾ ਸੀ ਮੇਰਾ ਭਰਾ ਉਮਰ ਕੈਦ ਹੋ ਕੇ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਹੀ ਬਿਤਾ ਦਿੰਦਾ, ਪਰ ਉਹਦੇ ਸਖੇ ਸਹੋਦਰਿਆਂ ਨੇ, ਉਹਦੇ ਜਿਹੜੇ ਖਾਸ ਜਿਗਰੀ ਮਿੱਤਰ ਸਨ ਉਹਨਾਂ ਨੇ ਉਹਦੀ ਮਦਦ ਕੀਤੀ ਹੈ। ਉਹ ਹੁਣ ਬਾਹਰ ਆ ਰਿਹਾ, ਕਿਧਰੇ ਐਸਾ ਨਾ ਹੋਵੇ ਉਹ ਹੁਣ ਮੇਰੇ ਨਾਲ ਕੋਈ ਦੁਸ਼ਮਣੀ ਕਰਨੀ ਸ਼ੁਰੂ ਕਰ ਦੇਵੇ। ਤਾਂ ਇਸਨੇ ਰਾਜਨੀਤੀ ਦਾ ਦੂਜਾ ਢੰਗ ਵਰਤਿਆ ਔਰ ਉਸਨੇ ਆਪਣੇ ਭਰਾ ਦੇ ਆਉਣ ਤੋਂ ਪਹਿਲਾਂ ਹੀ ਉਹਦੇ ਸਵਾਗਤ ਲਈ ਅੱਗੇ ਜਾ ਕੇ ਖੜਾ ਹੋ ਗਿਆ। ਕਿਉਂਕਿ ਰਾਜਨੀਤੀ ਵਿੱਚ ਚਾਰ ਅੰਗ ਮੰਨੇ ਹਨ, ਸਾਮ, ਦਾਮ, ਦੰਡ, ਭੇਦ। ਇਹ ਚਾਰ ਨੀਤੀ ਦੇ ਅੰਗ ਨੇ। ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਜੇ ਦੁਸ਼ਮਣ ਤਕੜਾ ਹੈ ਉਹਦੀ ਈਣ ਮੰਨ ਲਓ। ਇਹਨੂੰ ਕਹਿੰਦੇ ਨੇ ਸ਼ਾਮ, ਸ਼ਾਮ ਦਾ ਅਰਥ ਹੁੰਦਾ ਸ਼ਰਨ, ਕਿਸੇ ਦੀ ਸ਼ਰਨ ਵਿੱਚ ਪੈ ਜਾਓ। ਦੂਸਰਾ ਨੀਤੀ ਦਾ ਅੰਗ ਹੈ ਜੇ ਕੋਈ ਬਾਦਸ਼ਾਹ ਜਾਂ ਤੁਹਾਡਾ ਦੁਸ਼ਮਣ ਤੁਹਾਡੇ 'ਤੇ ਹਮਲਾ ਕਰਦਾ ਤੇ ਤੁਸੀਂ ਉਹਨੂੰ ਮਾਇਆ ਦਾ ਲਾਲਚ ਦੇ ਦਿਓ। ਜਿਹੜੇ ਹਾਕਮ ਲੋਕ ਨੇ, ਬਾਦਸ਼ਾਹ ਲੋਕ ਨੇ, ਉਹ ਮਾਇਆ ਵੇਖ ਕੇ ਵੀ ਆਪਣਾ ਖਿਆਲ ਬਦਲ ਲੈਂਦੇ ਨੇ। ਤੀਸਰਾ ਨੀਤੀ ਦਾ ਅੰਗ ਹੈ ਭੇਦ, ਵੀ ਤੁਸੀਂ ਦੁਸ਼ਮਣ ਦੇ ਵਿੱਚ ਫੁੱਟ ਪਾ ਦਿਓ, ਉਹਨਾਂ ਦੇ ਘਰ ਨੂੰ ਸੰਨ ਲਾ ਲਓ, ਫਿਰ ਉਹ ਤੁਹਾਡੇ ਵੱਸ ਹੋ ਸਕਦਾ ਹੈ। ਤੇ ਤੀਸਰਾ ਹੈ ਦੰਡ। ਦੰਡ ਕਹਿੰਦੇ ਨੇ ਫਿਰ ਤੁਸੀਂ ਉਸਨੂੰ ਸਖ਼ਤ ਸਜ਼ਾ ਦਿਓ। ਹੁਣ ਇਸਨੇ ਪਹਿਲਾਂ ਨੀਤੀ ਦਾ ਅੰਗ ਵਰਤਿਆ ਵੀ ਚਲੋ ਹੁਣ ਆਪਾਂ ਭਰਾ ਦੇ ਨਾਲ ਸੁਲਾ ਸਫਾਈ ਕਰ ਲੈਂਦੇ ਹਾਂ। ਇਹਨੇ ਆਪਣੇ ਭਰਾ ਦੇ ਨਾਲ ਸੁਲਾ ਸਫਾਈ ਕਰ ਲਈ। ਉਹ ਦਿਲ ਦਾ ਪਹਿਲਾਂ ਹੀ ਸਾਫ਼ ਸੀ, ਉਸਨੇ ਇਹਦੇ ਨਾਲ ਬੜਾ ਸੋਹਣਾ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕਮਾਲ ਦੀਨ ਨੂੰ ਇਸ ਗੱਲ ਦੀ ਅੰਦਰੋਂ ਚਿੰਤਾ ਵਧਣ ਲੱਗੀ ਬਈ ਜੇ ਮੇਰੇ ਭਰਾ ਨੂੰ ਪਤਾ ਲੱਗ ਗਿਆ ਕਿ ਮੈਂ ਹੀ ਇਸਨੂੰ ਜੇਲ੍ਹ ਵਿੱਚ ਭਜਵਾਇਆ ਸੀ, ਕਿਧਰੇ ਇਹ ਨਾ ਹੋਵੇ ਇਹ ਕੋਈ ਮੇਰਾ ਨੁਕਸਾਨ ਕਰ ਦੇਵੇ। ਅਤੇ ਉਸਨੇ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣੇ ਭਰਾ ਸਾਰੰਗ ਨੂੰ ਆਪਣੇ ਘਰ ਪਾਰਟੀ ਦਿੱਤੀ। ਕਹਿਣ ਲੱਗਾ ਤੂੰ ਹੁਣ ਮੇਰੇ ਘਰ ਪਾਰਟੀ 'ਤੇ ਆਉਣਾ। ਉਹ ਸਾਫ਼ ਦਿਲ ਸੀ, ਕਹਿਣ ਲੱਗਾ ਕੋਈ ਗੱਲ ਨਹੀਂ। ਅਤੇ ਜਦੋਂ ਘਰੇ ਪਾਰਟੀ 'ਤੇ ਸਾਰੰਗ ਆਇਆ ਤਾਂ ਇਸਨੇ ਜਿਹੜੀ ਆਪਣੀ ਉਸ ਵੇਲੇ ਐਸੀ ਕੁਟਲ ਨੀਤੀ ਅਪਣਾਈ, ਕਹਿਣ ਲੱਗਾ ਹੁਣ ਆਪਾਂ ਇਕੱਠੇ ਬੈਠ ਕੇ ਸ਼ਰਾਬ ਪੀਵਾਂਗੇ, ਮੈਂ ਤੈਨੂੰ ਖੁਦ ਸ਼ਰਾਬ ਪਿਲਾਵਾਂਗਾ। ਅਤੇ ਹੁਣ ਉਹਦਾ ਭਰਾ ਕਹਿਣ ਲੱਗਾ ਚੱਲ ਕੋਈ ਗੱਲ ਨਹੀਂ, ਤੂੰ ਮੇਰਾ ਭਰਾ ਹੀ ਹੈ, ਜੇ ਤੂੰ ਮੈਨੂੰ ਪਿਆ ਦੇਵੇਂ ਤਾਂ ਵੀ ਕੀ ਹਰਜ ਹੈ। ਅਤੇ ਉਸਨੇ ਇਹਨੂੰ ਸ਼ਰਾਬ ਦੇ ਵਿੱਚ ਜ਼ਹਿਰ ਮਿਲਾ ਕੇ ਪਿਆ ਦਿੱਤੀ ਅਤੇ ਸਾਰੰਗ ਦੀ ਮੌਤ ਹੋ ਗਈ। ਇਹਦਾ ਸਕਾ ਭਰਾ ਹੀ ਆਪਣੇ ਭਰਾ ਦਾ ਕਾਤਲ ਬਣ ਗਿਆ, ਕਿਉਂਕਿ ਸ਼ਰਾਬ ਦਾ ਅਰਥ ਹੈ ਸ਼ਰਾਰਤ ਦਾ ਪਾਣੀ। ਜਦੋਂ ਮਨੁੱਖ ਸ਼ਰਾਬ ਪੀ ਲੈਂਦਾ ਹੈ ਇਹਦੇ ਸਾਡੇ ਜੀਵਨ 'ਤੇ ਕੀ ਪ੍ਰਤੀਕਰਮ ਹੁੰਦੇ ਹਨ, ਇਹਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਕਾਬਲੇ ਗੌਰ ਹਨ। ਸਤਿਗੁਰੂ ਦੇ ਬਚਨ ਹੈ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮਹੋਂ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਜਦੋਂ ਸਤਿਗੁਰੂ ਦੀ ਬਾਣੀ ਇਹ ਗੱਲ ਕਹਿੰਦੀ ਹੈ ਜਿਤ ਪੀਤੈ ਮਤ ਦੂਰ ਹੋਏ, ਇਹ ਸ਼ਰਾਬ ਐਸੀ ਚੀਜ਼ ਹੈ ਜਿਸ ਨੂੰ ਪੀਣ ਦੇ ਨਾਲ ਬੰਦੇ ਦੀ ਮਤ ਮਾਰੀ ਜਾਂਦੀ ਹੈ, ਹੋਸ਼ ਫਰਮੋਸ਼ ਹੋ ਜਾਂਦੀ ਹੈ ਤੇ ਕੰਵਲ ਝੱਲ ਆ ਕੇ ਅਸਵਾਰ ਹੋ ਜਾਂਦਾ ਹੈ। ਮਨੁੱਖ ਆਪਣੇ ਪਰਾਏ ਦੀ ਸੋਝੀ ਵੀ ਭੁੱਲ ਜਾਂਦਾ ਹੈ, ਰੱਬ ਦੀ ਦਰਗਾਹ ਤੋਂ ਵੀ ਧੱਕੇ ਖਾਂਦਾ। ਇਹ ਸ਼ਰਾਬੀਆਂ ਦੀ ਦਸ਼ਾ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ। ਤੇ ਜਿਸ ਨੂੰ ਪੀਣ ਦੇ ਨਾਲ ਰੱਬ ਦਾ ਡਰ ਵੀ ਭੁੱਲ ਜਾਂਦਾ, ਗੁਰੂ ਦਾ ਭੈ ਵੀ ਭੁੱਲ ਜਾਂਦਾ, ਜਿਤ ਪੀਤਾ ਖਸਮ ਵਿਸਰੈ, ਤੇ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਸਜ਼ਾ ਭੋਗਣੀ ਪੈਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਝੂਠਾ ਮਦ ਮੂਲ ਨਾ ਪੀਚਈ। ਗੁਰਸਿੱਖੋ, ਇਹ ਝੂਠਾ ਮਦ, ਝੂਠੀ ਸ਼ਰਾਬ ਕਦੇ ਭੁੱਲ ਕੇ ਵੀ ਨਾ ਵਰਤੋ। ਜੇ ਕਾ ਪਾਰ ਵਸਾਏ, ਜੇ ਜ਼ਿੰਦਗੀ ਮੌਤ ਦਾ ਸਵਾਲ ਵੀ ਖੜਾ ਹੋ ਜਾਵੇ ਤਾਂ ਵੀ ਇਸ ਨੂੰ ਟੱਚ ਨਾ ਕਰੋ, ਇਹ ਗੁਰੂ ਦਾ ਹੁਕਮ ਹੈ। ਹੁਣ ਵੇਖ ਲਓ, ਜੇ ਇਹ ਭਰਾਵਾਂ ਨੇ ਰਲ ਕੇ ਸ਼ਰਾਬ ਪੀਤੀ ਤੇ ਹੁਣ ਕਮਾਲ ਦੀਨ ਨੇ ਧੋਖੇ ਦੇ ਨਾਲ ਸ਼ਰਾਬ ਦੇ ਵਿੱਚ ਜ਼ਹਿਰ ਮਿਲਾ ਕੇ ਪਿਆ ਕੇ ਭਰਾ ਨੂੰ ਕਤਲ ਕਰ ਦਿੱਤਾ। ਹੁਣ ਜਦੋਂ ਸਾਰੰਗ ਪਾਰਟੀ ਤੇ ਗਿਆ, ਵਾਪਸ ਮੁੜ ਕੇ ਨਾ ਆਇਆ ਤੇ ਜਿਹੜੀ ਇਹਦੀ ਘਰਵਾਲੀ ਸੀ ਉਹਨੇ ਸੋਚਿਆ ਬਈ ਹੁਣ ਮੈਂ ਕੀ ਕਰਾਂ, ਮੇਰੇ ਸਿਰ ਦਾ ਸਾਈਂ ਚਲਿਆ ਗਿਆ। ਉਹਨੇ ਆਪਣਾ ਪੁੱਤਰ ਸੀ ਉਸਦਾ ਮੌਜਦੀਨ ਉਹਦਾ ਨਾਮ ਸੀ, ਇੱਥੇ ਨਾਮ ਆਏ ਨੀ ਨਾ ਰਾਏ ਕਮਾਲ ਦੀ ਤੇ ਮੌਜਦੀਨ, ਇਹ ਦੱਦੇ ਦੇ ਨਾਲ ਬਿੰਦੀ ਨਾਲ ਉਚਾਰਨ ਕੀਤਾ ਜਾਂਦਾ। ਦੀਨ ਦਾ ਅਰਥ ਹੁੰਦਾ ਦੀਨ, ਫਾਰਸੀ ਦੇ ਵਿੱਚ ਨੰਨੇ ਦੀ ਥਾਂ ਤੇ ਉਹ ਬਿੰਦੀ ਦਾ ਪ੍ਰਯੋਗ ਹੁੰਦਾ। ਰਾਏ ਕਮਾਲਦੀਨ ਤੇ ਮੌਜਦੀਨ, ਕਮਾਲਦੀਨ ਤਾਇਆ ਸੀ, ਮੌਜਦੀਨ ਸਾਰੰਗ ਦਾ ਪੁੱਤਰ ਇਹਦਾ ਭਤੀਜਾ ਲੱਗੇ। ਜਿਹੜੀ ਸਾਰੰਗ ਦੇ ਘਰਵਾਲੀ ਸੀ ਉਹ ਆਪਣੇ ਪੁੱਤਰ ਨੂੰ ਆਪਣੇ ਪੇਕੇ ਘਰ ਲੈ ਗਈ, ਉਹਦੀ ਉੱਥੇ ਪਾਲਣਾ ਪੋਸ਼ਣਾ ਕੀਤੀ, ਉਹਨੂੰ ਵਿਦਿਆ ਪੜ੍ਹਾਈ ਤੇ ਨਾਲ ਸ਼ਸਤਰ ਵਿਦਿਆ ਵੀ ਸਿਖਾਈ ਤੇ ਜਦੋਂ ਉਹ ਜਵਾਨ ਹੋਇਆ ਉਹਦੀ ਵਾਈਫ ਕਹਿਣ ਲੱਗੀ ਦੇਖ ਤੇਰੇ ਤਾਏ ਨੇ ਤੇਰੇ ਪਿਓ ਦਾ ਕਤਲ ਕੀਤਾ ਸੀ, ਹੁਣ ਜੇ ਤੂੰ ਆਪਣੇ ਪਿਓ ਦਾ ਪੁੱਤਰ ਹੈ ਤੈਨੂੰ ਇਹਦਾ ਬਦਲਾ ਲੈਣਾ ਚਾਹੀਦਾ। ਮੌਜਦੀਨ ਦੇ ਡੌਲਿਆਂ ਵਿੱਚ ਖੂਨ ਖੌਲਿਆ, ਉਹਦਾ ਦਿਲ ਜੋਸ਼ ਤੇ ਬੀਰ ਰਸ ਦੇ ਨਾਲ ਭਰਿਆ, ਕਹਿਣ ਲੱਗਾ ਮਾਂ ਜੇ ਸੱਚਮੁੱਚ ਮੇਰੇ ਤਾਏ ਨੇ ਮੇਰੇ ਪਿਤਾ ਦਾ ਕਤਲ ਕੀਤਾ ਮੈਂ ਉਸਦਾ ਬਦਲਾ ਲਵਾਂਗਾ। ਮੌਜਦੀਨ ਨੇ ਫੌਜ ਇਕੱਠੀ ਕੀਤੀ ਤੇ ਆਪਣੇ ਤਾਏ ਦੇ ਉੱਪਰ ਚੜ੍ਹਾਈ ਕੀਤੀ ਤੇ ਉਹਨੂੰ ਕਹਿਣ ਲੱਗਾ ਜੇ ਤੂੰ ਸੂਰਮੈ ਤੇ ਫਿਰ ਮੇਰੇ ਸਾਹਮਣੇ ਆ ਕੇ ਜੰਗ ਕਰ। ਰਾਏ ਕਮਾਲਦੀਨ ਤੇ ਮੌਜਦੀਨ ਦਾ ਜੰਗ ਹੋਇਆ ਤੇ ਮੌਜਦੀਨ ਨੇ ਆਪਣੇ ਪਿਤਾ ਦੇ ਕਾਤਲ ਰਾਏ ਕਮਾਲਦੀਨ ਨੂੰ ਜੰਗ ਦੇ ਵਿੱਚ ਲਲਕਾਰ ਕੇ ਮਾਰਿਆ। ਇਸ ਬਹਾਦਰੀ ਦੀ ਵਾਰ ਜਦੋਂ ਨੱਥੇ ਅਬਦੁੱਲੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਗਾਇਨ ਕੀਤੀ, ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ, ਫਿਰ ਉਹਨਾਂ ਨੇ ਇਹ ਧੁੰਨ ਚੜਾ ਦਿੱਤੀ। ਕਈ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਬਈ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਲਿਖਵਾਈ ਤੇ ਉਹਨਾਂ ਨੇ ਹੀ ਇਹ ਧੁਨਾਂ ਚੜਾਈਆਂ। ਚਲੋ ਖੈਰ, ਚਾਹੇ ਪੰਜਵੇਂ ਪਾਤਸ਼ਾਹ ਨੇ ਤੇ ਚਾਹੇ ਛੇਵੇਂ ਪਾਤਸ਼ਾਹ ਨੇ ਚੜਾਈ ਹੈ ਤੇ ਦੋਵੇਂ ਹੀ ਸਤਿਗੁਰੂ, ਉਹਨਾਂ ਨੂੰ ਅਧਿਕਾਰ ਹੈ ਬਾਣੀ ਰਚਨ ਦਾ ਤੇ ਬਾਣੀ ਲਿਖਵਾਉਣ ਦਾ, ਪਰ ਸੰਪਰਦਾਇ ਅਨੁਸਾਰ ਧੁਨਾਂ ਛੇਵੇਂ ਪਾਤਸ਼ਾਹ ਨੇ ਚੜਾਈਆਂ ਹਨ ਔਰ ਉਹਨਾਂ ਦੀ ਤਰਜ਼ ਤੇ ਗੁਰੂ ਮਹਾਰਾਜ ਨੇ ਇਹ ਪੌੜੀ ਵਾਰ ਦੀ ਰਚੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਲੋਕ ਆਰੰਭ ਕਰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਦੁਨੀਆਂ ਦੇ ਵਿੱਚ ਸਾਰੇ ਲੋਕ ਆਏ ਨੇ ਪਰ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਕਿਹਨਾਂ ਦਾ ਹੈ? ਆਏ ਤਾਂ ਸਾਰੇ ਹੀ ਨੇ, ਅਸੀਂ ਵੀ ਆਏ ਹਾਂ, ਦੂਜੇ ਵੀ ਸਾਰੇ ਆਏ ਨੇ। ਸੰਸਾਰ ਵਿੱਚ ਕੋਈ ਆ ਕੇ ਚੋਰ ਬਣ ਜਾਂਦਾ ਹੈ, ਕੋਈ ਡਾਕੂ ਬਣ ਜਾਂਦਾ ਹੈ, ਕੋਈ ਪਾਪੀ ਬਣ ਜਾਂਦਾ ਹੈ, ਕੋਈ ਗੁਨਾਹਗਾਰ ਬਣ ਜਾਂਦਾ ਹੈ, ਕੋਈ ਦੁਨੀਆਂ ਦੇ ਵਿੱਚ ਭੈੜੇ ਕੰਮ ਕਰਦਾ ਹੈ, ਕੋਈ ਚੰਗੇ ਵੀ ਕਰਦਾ ਹੈ, ਪਰ ਆਇਆ ਸਫਲ ਕਿਹਦਾ ਹੁੰਦਾ ਹੈ? ਲਓ ਹੁਣ ਇਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚਾਨਣਾ ਪਾਉਂਦੇ ਹਨ। ਸੋ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਪੰਜਵਾਂ, ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਨ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਲੋਕ ਨੇ ਤੇ ਵਾਰ ਪੌੜੀਆਂ ਵੀ ਉਹਨਾਂ ਦੀਆਂ ਹਨ। ਇਹ ਸਾਰੀ ਵਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਜ਼ੂਰ ਫਰਮਾਉਂਦੇ ਨੇ ਹਰ ਹਰ ਨਾਮ ਜੋ ਜਨ ਜਪੈ, ਸਿੱਖਾਂ ਨੇ ਪੁੱਛਿਆ ਸੀ ਦੁਨੀਆਂ ਵਿੱਚ ਆਉਣਾ ਸਫਲ ਕਿਹਨਾਂ ਦਾ ਹੈ? ਹਜ਼ੂਰ ਕਹਿੰਦੇ ਹਰ ਹਰ ਨਾਮ ਜੋ ਜਨ ਜਪੇ। ਜੋ ਜਨ ਜੋ ਇਨਸਾਨ ਜੋ ਜੋ ਗੁਰਸਿੱਖ ਮਾਈ ਭਾਈ ਇਸ ਦੁਨੀਆਂ ਦੇ ਵਿੱਚ ਆ ਕੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਸੋ ਆਇਆ ਪ੍ਰਵਾਨ, ਬਈ ਉਹਦਾ ਆਇਆ ਹੋਇਆ ਸੰਸਾਰ ਦੇ ਵਿੱਚ ਪ੍ਰਵਾਨ ਹੈ, ਉਹਦਾ ਆਉਣਾ ਸੰਸਾਰ ਦੇ ਵਿੱਚ ਸਫਲ ਹੈ। ਸੁਖਮਨੀ ਸਾਹਿਬ ਬਾਣੀ ਵਿੱਚ ਵੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਿਆ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਜੋ ਜਨ ਜੋ ਇਨਸਾਨ ਜੋ ਮਹਾਂਪੁਰਖ ਜੋ ਗੁਰਮੁਖ ਪਿਆਰਾ ਇਸ ਸੰਸਾਰ ਦੇ ਵਿੱਚ ਆ ਕੇ ਉਸ ਕਰਤਾ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਬਈ ਉਹਦਾ ਆਇਆ ਹੋਇਆ ਸੰਸਾਰ ਦੇ ਵਿੱਚ ਪ੍ਰਵਾਨ ਹੈ। ਜਪਜੀ ਸਾਹਿਬ ਬਾਣੀ ਦੇ ਉੱਪਰ ਅਖੀਰ ਤੇ ਸ਼ਲੋਕ ਆਉਂਦਾ ਹੈ, ਉਸ ਸ਼ਲੋਕ ਦੀਆਂ ਅਖੀਰਲੀਆਂ ਪੰਕਤੀਆਂ ਹਨ, ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉੱਥੇ ਵੀ ਨਾਮ ਜਪਣ ਵਾਲਿਆਂ ਦੀ ਹੀ ਮਹਿਮਾ ਹੈ। ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਵਿੱਚ ਚਾਹੇ ਕਿਤਨੇ ਵੀ ਲੋਕ ਹੋਣ, ਪਰ ਉਹਨਾਂ ਸਾਰਿਆਂ ਦੇ ਵਿੱਚੋਂ ਨਾਮ ਜਪਣ ਵਾਲੇ ਨੂੰ ਸਤਿਗੁਰੂ ਨੇ ਸਭ ਤੋਂ ਉੱਚਾ ਦਰਜਾ ਦਿੱਤਾ। ਹਜ਼ੂਰ ਦੇ ਬਚਨ ਨੇ ਪੰਡਿਤ ਸੂਰ ਸ਼ਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਦੁਨੀਆਂ ਦੇ ਵਿੱਚ ਬੜੇ ਬੜੇ ਵਿਦਵਾਨ ਵੀ ਹੁੰਦੇ ਨੇ, ਦੁਨੀਆਂ ਵਿੱਚ ਬੜੇ ਬੜੇ ਸੂਰਮੇ ਵੀ ਹੁੰਦੇ ਨੇ, ਦੁਨੀਆਂ ਦੇ ਵਿੱਚ ਰਾਜੇ ਮਹਾਰਾਜੇ ਵੀ ਆਉਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਭਗਤ ਬਰਾਬਰ ਔਰ ਨਾ ਕੋਈ। ਜਿਹੜੇ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੇ ਉਹਨਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਇਸ ਲਈ ਸੰਸਾਰ ਦੇ ਵਿੱਚ ਉਸਦਾ ਆਉਣਾ ਹੀ ਪ੍ਰਵਾਨ ਹੈ, ਸੰਸਾਰ ਦੇ ਵਿੱਚ ਉਹਦਾ ਆਉਣਾ ਹੀ ਸਫਲ ਹੈ, ਵੀ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ। ਇਸ ਲਈ ਨਾਮ ਜਪਣ ਵਾਸਤੇ ਹੀ ਅਸੀਂ ਸੰਸਾਰ ਦੇ ਵਿੱਚ ਆਏ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਾਨੂੰ ਇਹ ਉਪਦੇਸ਼ ਮਿਲ ਰਿਹਾ ਹੈ ਕਿ ਹਰ ਇਨਸਾਨ ਨੂੰ ਨਾਮ ਜਪਣਾ ਚਾਹੀਦਾ, ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਤੇ ਜਿਹੜੀ ਰਸਨਾ ਨਾਮ ਨਹੀਂ ਜਪਦੀ ਉਹਦੇ ਬਾਰੇ ਸਤਿਗੁਰੂ ਦਾ ਹੁਕਮ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਜੇ ਰਸਨਾ ਤੋਂ ਨਾਮ ਨਹੀਂ ਨਾ ਜਪਿਆ ਜਾਂਦਾ ਤੇ ਫਿਰ ਇਹਨੂੰ ਤਿਲ ਤਿਲ ਕਰਕੇ ਕੱਟਿਆ ਜਾਵੇਗਾ, ਭਾਵ ਇਹਨੂੰ ਸਜ਼ਾ ਮਿਲੇਗੀ। ਇਸ ਲਈ ਹਰ ਮਨੁੱਖ ਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਜਨ ਜੋ ਗੁਰਸਿੱਖ ਮਹਾਂਪੁਰਖ ਇਸ ਸੰਸਾਰ ਦੇ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਬਈ ਉਹ ਆਇਆ ਸੰਸਾਰ ਦੇ ਵਿੱਚ ਪ੍ਰਵਾਨ ਹੈ।
ਤਿਸ ਜਨ ਕੈ ਬਲਿਹਾਰਨੈ ਜਿਨ ਭਜਿਆ ਪ੍ਰਭ ਨਿਰਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਉਸ ਜਨ ਮਹਾਂਪੁਰਖ ਤੋਂ ਗੁਰਮੁਖ ਪਿਆਰੇ ਤੋਂ ਬਲਿਹਾਰ ਜਾਂਦੇ ਹਾਂ ਜਿਨ ਭਜਿਆ ਪ੍ਰਭ ਨਿਰਵਾਨ, ਜਿਸਨੇ ਨਿਰਵਾਨ ਦਾ ਅਰਥ ਹੈ ਦੁਆਂਦਵਾਦ ਤੋਂ ਰਹਿਤ ਆਨੰਦ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਭਜਿਆ ਹੈ। ਜਿਹੜਾ ਨਿਰਵਾਨ ਪਦ ਹੈ, ਜੈਨੀਆਂ ਨੇ ਵੀ ਨਿਰਵਾਨ ਪਦ ਦਾ ਜ਼ਿਕਰ ਕੀਤਾ, ਬੋਧੀਆਂ ਨੇ ਵੀ ਨਿਰਵਾਨ ਪਦ ਦੀ ਗੱਲ ਕੀਤੀ ਹੈ, ਔਰ ਉਹਨਾਂ ਨੇ ਉਹਦੀ ਅਵਸਥਾ ਦੀਵੇ ਦੇ ਬੁੱਝਣ ਨਾਲ ਤਸ਼ਬੀਹ ਕੀਤੀ ਹੈ। ਉਹ ਕਹਿੰਦੇ ਨੇ ਜਿਵੇਂ ਆਪਾਂ ਰਾਤ ਨੂੰ ਕਿਸੇ ਕਮਰੇ ਵਿੱਚ ਬੈਠੇ ਹੋਈਏ, ਅਚਾਨਕ ਦੀਵਾ ਬੁੱਝ ਜਾਵੇ, ਲਾਈਟ ਚਲੀ ਜਾਵੇ, ਇੱਕਦਮ ਸਨਾਟਾ ਜਿਹਾ ਛਾ ਜਾਂਦਾ ਹੈ। ਇਸੇ ਤਰ੍ਹਾਂ ਇੱਕ ਮਨ ਦੀ ਅਵਸਥਾ ਹੈ, ਜਿੱਥੇ ਜਾ ਕੇ ਮਨ ਦਾ ਫੁਰਨਾ ਮਨ ਦਾ ਸ਼ੋਰ ਸ਼ਰਾਬਾ ਮੁੱਕ ਜਾਂਦਾ ਹੈ, ਉਹਨੂੰ ਨਿਰਵਾਨ ਕਹਿੰਦੇ ਨੇ। ਪਰ ਇੱਥੇ ਨਿਰਵਾਣ ਦਾ ਅਰਥ ਹੈ ਦੁੱਖਾਂ ਤੋਂ ਰਹਿਤ, ਦੁਆਂਦਵਾਦ ਤੋਂ ਰਹਿਤ, ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਸਨੇ ਉਹਨੂੰ ਭਜਿਆ ਹੈ, ਭਾਵ ਉਸਦਾ ਭਜਨ ਕੀਤਾ ਹੈ। ਅਸੀਂ ਉਸ ਮਹਾਂਪੁਰਖ ਤੋਂ ਬਲਿਹਾਰ ਜਾਂਦੇ ਹਾਂ ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੇ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਧੂਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਪਵਿੱਤਰ ਬਚਨ ਨੇ, ਹਾਉ ਕੁਰਬਾਨਾ ਜਾਉ ਮਿਹਰਵਾਨਾ, ਹਾਉ ਕੁਰਬਾਨਾ ਜਾਉ, ਹਾਉ ਕੁਰਬਾਨਾ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਾਉ ਸਾਧ ਕੁਰਬਾਨਾ ਜਾਉ। ਹਜ਼ੂਰ ਕਹਿੰਦੇ ਨੇ ਮੈਂ ਉਸ ਮਹਾਂਪੁਰਖ ਤੋਂ ਬਲਿਹਾਰ ਜਾਂਦਾ ਹਾਂ ਜਿਨ ਭਜਿਆ ਪ੍ਰਭ ਨਿਰਵਾਣ, ਜਿਸਨੇ ਦੁੱਖਾਂ ਕਲੇਸ਼ਾਂ ਤੋਂ ਰਹਿਤ ਮਹਾਨ ਆਨੰਦ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਉਹਨੂੰ ਭਜਿਆ ਹੈ, ਉਹਦਾ ਸਿਮਰਨ ਕੀਤਾ ਹੈ।
ਜਨਮ ਮਰਨ ਦੁੱਖ ਕਟਿਆ, ਹਰ ਪੇਟਿਆ ਪੁਰਖ ਸੁਜਾਨ।
ਲੋ ਹਜ਼ੂਰ ਕਹਿੰਦੇ ਨੇ ਨਾਮ ਜਪਣ ਦਾ, ਸਿਮਰਨ ਕਰਨ ਦਾ ਫਲ ਕੀ ਹੈ? ਜਨਮ ਮਰਨ ਦੁੱਖ ਕੱਟਿਆ, ਉਸਨੇ ਜਨਮ ਮਰਨ ਦਾ ਆਪਣਾ ਦੁੱਖ ਕੱਟ ਲਿਆ। ਸਭ ਤੋਂ ਵੱਡਾ ਦੁੱਖ ਮੌਤ ਦਾ ਮੰਨਿਆ, ਪਰ ਉਹਦੇ ਮੁਕਾਬਲੇ ਤੇ ਦੂਜਾ ਵੱਡਾ ਦੁੱਖ ਜਨਮ ਦਾ ਵੀ ਮੰਨਿਆ। ਹੁਣ ਵੇਖ ਲਓ ਉਸ ਅਵਸਥਾ ਨੂੰ, ਕਦੀ ਯਾਦ ਕਰਕੇ ਵੇਖੋ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕ ਰਿਹਾ ਹੁੰਦਾ, ਇਹ ਜਨਮ ਦਾ ਦੁੱਖ ਹੈ। 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਣਾ ਕਿੱਡੀ ਵੱਡੀ ਇਹ ਤਪੱਸਿਆ ਹੈ, ਕਿੱਡਾ ਵੱਡਾ ਕਸ਼ਟ ਹੈ। ਫਿਰ ਜਦੋਂ ਬੱਚਾ ਜਨਮ ਲੈਂਦਾ ਹੈ ਉਸ ਵੇਲੇ ਕਿੰਨਾ ਉਸਦਾ ਸਰੀਰ ਤਕਲੀਫ ਦੇ ਵਿੱਚ ਹੁੰਦਾ, ਮਾਤਾ ਨੂੰ ਵੀ ਬੜੀ ਤਕਲੀਫ ਹੁੰਦੀ ਹੈ। ਜਨਮ ਦਾ ਦੁੱਖ ਵੀ ਬਹੁਤ ਵੱਡਾ ਮੰਨਿਆ, ਤੇ ਦੂਸਰੇ ਪਾਸੇ ਮਰਨ ਦਾ ਦੁੱਖ ਵੀ। ਮਰਨ ਦੇ ਦੁੱਖ ਬਾਰੇ ਮਹਾਂਪੁਰਖ ਦੱਸਦੇ ਸਨ, ਇੱਕ ਬਿੱਛੂ ਹੁੰਦਾ ਹੈ ਜੋ ਬੜਾ ਜ਼ਹਿਰੀਲਾ ਜੀਵ ਮੰਨਿਆ, ਇੱਕ ਕੀੜਾ ਮੰਨਿਆ। ਬਿੱਛੂ ਦੇ ਵਿੱਚ ਇੰਨੀ ਜ਼ਹਿਰ ਹੁੰਦੀ ਹੈ ਜੇ ਉਹ ਪੱਥਰ ਨੂੰ ਡੰਗ ਮਾਰ ਦੇਵੇ ਉਹ ਖਿਲ ਬਣ ਜਾਂਦਾ, ਸੰਖਿਆ ਬਣ ਜਾਂਦਾ। ਸੰਖਿਆ ਇੱਕ ਬੜੀ ਭਿਆਨਕ ਖਤਰਨਾਕ ਜ਼ਹਿਰ ਮੰਨੀ ਹੈ। ਮੌਤ ਦਾ ਦੁੱਖ ਇਤਨਾ ਵੱਡਾ ਹੈ ਜੇ 70,000 ਬਿੱਛੂ ਇਕੱਠਾ ਡੰਗ ਮਾਰੇ, ਏਡਾ ਵੱਡਾ ਮੌਤ ਦਾ ਦੁੱਖ ਹੈ। ਲੋ ਹਜ਼ੂਰ ਕਹਿੰਦੇ ਨੇ ਜਿਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਜਨਮ ਮਰਨ ਦੁੱਖ ਕੱਟਿਆ, ਉਹਨੇ ਜਨਮ ਮਰਨ ਦਾ ਦੁੱਖ ਵੀ ਕੱਟ ਲਿਆ। ਹਰ ਪੇਟਿਆ ਪੁਰਖ ਸੁਜਾਨ, ਤੇ ਉਹਨੇ ਆਪਣੇ ਜੀਵਨ ਦੇ ਅਸਲੀ ਮਨੋਰਥ ਨੂੰ ਵੀ ਸਿੱਧ ਕਰ ਲਿਆ। ਸਾਡੇ ਜੀਵਨ ਦਾ ਅਸਲੀ ਮਨੋਰਥ ਹੈ ਕਿ ਸਤਿਗੁਰੂ ਕਹਿੰਦੇ ਨੇ ਮਿਲ ਜਗਦੀਸ ਮਿਲਣ ਕੀ ਬਰੀਆ, ਤ੍ਰਿੰਕਾਲ ਇਹ ਦੇਹ ਸੰਜਰੀਆ, ਜਿਸਨੇ ਨਾਮ ਜਪਿਆ ਹੈ ਹਰ ਪੇਟਿਆ ਪੁਰਖ ਸੁਜਾਨ, ਉਹਨੂੰ ਸੁਜਾਨ ਪੁਰਖ। ਸੁਜਾਨ ਕਹਿੰਦੇ ਨੇ ਜਿਹੜਾ ਕਿਸੇ ਦੇ ਦਿਲ ਦੀ ਗੱਲ ਨੂੰ ਸਮਝਣ ਵਾਲਾ ਹੋਵੇ, ਕਹਿੰਦੇ ਬੜਾ ਸਿਆਣਾ ਉਹ ਸੁਜਾਨ ਪੁਰਖ, ਜੋ ਸਾਡੇ ਦਿਲਾਂ ਦੀ ਗੱਲ ਨੂੰ ਸਮਝਣ ਵਾਲਾ ਅਕਾਲ ਪੁਰਖ ਹੈ ਭਾਈ, ਉਹਨੂੰ ਉਹ ਆਪ ਆ ਕੇ ਮਿਲਿਆ ਹੈ। ਭਾਵ ਉਹਨੇ ਜਨਮ ਮਰਨ ਦਾ ਦੁੱਖ ਵੀ ਕੱਟ ਲਿਆ ਤੇ ਉਹਨੂੰ ਆਪਣੇ ਜੀਵਨ ਦਾ ਮਕਸਦ ਵੀ ਹੱਲ ਹੋ ਗਿਆ, ਭਾਵ ਉਹਨੂੰ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਿਆ ਹੈ।
ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਹਾਂਪੁਰਖ ਸੰਤ ਹੈ ਜਿਹਨੂੰ ਰੱਬ ਮਿਲ ਗਿਆ। ਸੰਤ ਸੰਗ ਸਾਗਰ ਤਰੇ, ਐਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਦੁਨੀਆਂ ਦੇ ਲੋਕ ਭਾਵ ਸਾਗਰ ਤੋਂ ਤਰ ਜਾਂਦੇ ਹਨ, ਅਸੀਂ ਵੀ ਭਵ ਸਾਗਰ ਤੋਂ ਤਰ ਗਏ ਹਾਂ। ਐਸੇ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਜਨ ਨਾਨਕ ਸੱਚਾ ਤਾਣ, ਹਜ਼ੂਰ ਕਹਿੰਦੇ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਤਾਣ, ਸੱਚਾ ਬਲ, ਨਾਮ ਦਾ, ਗਿਆਨ ਦਾ, ਭਗਤੀ ਦਾ ਪ੍ਰਾਪਤ ਹੋ ਗਿਆ ਹੈ।